بكونت ستنا کرتا پرکھ نرپہو نرویر تکال مورت اجنی شیطان گر پر جب آد سچ جوگا سچ ہے ہی سچ نانک خوشی بھی سچ میں کان دیوان تو ہے میرے سوامی میں تو دیا گئے ارداس میں ہور تھا ہو نہیں جس پہ کروں بینتی میرا دکھ سکھ تجھی پاس کسی کوئی منجنی مانی ایک تو کیوں نہ مریض روئے جالگ چت نہ آوری سپنا تن واگے گرو صاحب جیو محلہ پنجواں رسنا گن گوپال ند گائن شانت سہج رہس من اپجیو سگلے دکھ پلائن رچنا گن گوپال نج گائن شانت سہج رہس من اپجیو سگلے دکھ پلائنا راو جو مانگ ہے سوئی سوئی پاو ہے سیو ہر کے چرن رسائنا جنم مرنا دوہتے چھوٹ ہے تب جل جگت تارائنا کھوجت تک بیچار داس گوبند پارائنا ناسی کھیم چاہیں جے نانک صدا सिमर नारायण खोजत खोजत तत विचारियो दास गोविंद परायण अविनाशी खेम चाहे जे नानक सदा सिमर नारायण। वाहिगुरु जी का खालसा वाहिगुरु जी की फतह। परम सम्मान योग जुग जुग अटल दातार सतगुरु सहज श्री गुरु ग्रंथ साहिब सच्चे पातशाह महाराज जी की पावन पवित्र हजूरी अंदर शोभायमान हुए बैठे गुरु सवारे सतसंगी जनों दातार जी के अमृत वेले इस सजे हुए दीवान के अंदर आप जी ने अमृत बचना का रस किन्ना कीर्तन श्रवण किया है। अज अमृत वेले धन गुरु ग्रंथ साहिब मेहरां दे दाते ने प्रकाशमान हुंदिया जो सानू गुरमत उपदेश दृढ़ कराया है ए पवित्र हुक्म शहीदां दी सरकार बाणी दे बोहित अजर नूं जरन वाले संसार दे दुखां चखड़ां दे विच वी अडोल रहण वाले धन गुरु पंचम पिता गुरु अर्जुन देव सच्चे पातशाह जी ने इस पवित्र बचन नूं टोडी राग दे अंदर उचारण किया है। गुरु ग्रंथ साहिब जी का अंक 713 है। इस थां ते ये पवित्र शब्द आरंभ हुंदा है आओ करो कृपालता। इस पवित्र शब्द की विचार धन गुरु पंचम पिता जी के चरणा विच आपां अरदास करिए। सतगुरु आप ही प्रेम भावना अदब दे नाल विच वर्त के इस विचार नूं करा लैन। साध संगत आप जितने भी हजूर दे अमृत बचना दी विचार श्रवण कर रहे हो बख्शो असीस और उचारण करो जी सतनाम श्री वाहे गुरु जी। करो कृपालता फिर उचारण करो जी सतनाम श्री वाहे गुरु जी। दातार सतगुरु जी ने अज के इस पावन पवित्र अमृत वचन दे अंदर जेड़ी ਅਮੁਲਕ ਵਸਤੂ ਦੀ ਭਾਲ ਸਮੁੱਚਾ ਜਗਤ ਕਰ ਰਿਹਾ ਹੈ, ਉਸ ਨੂੰ ਪਾਣ ਦੀ ਜੁਗਤ, ਉਸ ਨੂੰ ਪਾਣ ਦੀ ਵਿਧੀ ਇਸ ਅੰਮ੍ਰਿਤ ਬਚਨ ਵਿੱਚ ਸਾਨੂੰ ਦਰਸਾਈ ਹੈ। ਉਹ ਕਿਹੜੀ ਹੈ ਅਮੋਲਕ ਦਾਤ, ਕੀ ਗਰੀਬ, ਕੀ ਅਮੀਰ, ਕੀ ਰਾਜਾ, ਕੀ ਪ੍ਰਜਾ, ਹਰ ਬੰਦੇ ਦੇ ਅੰਦਰ ਦੀ ਇੱਕ ਇੱਛਾ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏ। ਦੇਖੋ ਸੁੱਖ ਦੋ ਤਰ੍ਹਾਂ ਦਾ ਹੈ, ਇੱਕ ਤਾਂ ਹੈ ਕਿ ਥੋੜ੍ਹ ਚਿਰਾ ਸੰਸਾਰ ਦੇ ਪਦਾਰਥਾਂ ਦਾ ਸੁੱਖ, ਉਹ ਆਇਆ ਤੇ ਉਹਦੇ ਜਾਂਦਿਆਂ ਦੇਰੀ ਨਹੀਂ ਲੱਗਣੀ, ਤੇ ਦੂਸਰਾ ਸੁੱਖ ਜਿਹਦਾ ਜ਼ਿਕਰ ਅੱਜ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ, ਉਹ ਸੁੱਖ ਹੈ ਅਬਨਾਸੀ ਖੇਮ। ਖੇਮ ਦਾ ਅਰਥ ਹੁੰਦਾ ਖੇੜਾ। ਸਾਹਿਬ ਕਹਿੰਦੇ ਨੇ ਇੱਕ ਸੁੱਖ ਉਹ ਵੀ ਜਿਹੜਾ ਪਦਾਰਥਾਂ ਦਾ ਆਉਂਦਾ ਹੈ ਤੇ ਉਸ ਦੁੱਖ ਸੁੱਖ ਦੇ ਪਿੱਛੇ ਦੁੱਖ ਜ਼ਰੂਰ ਲੁਕਾ ਹੈ, ਪਰ ਇੱਕ ਆਤਮਾ ਦਾ, ਇੱਕ ਸਿਮਰਨ ਦਾ, ਇੱਕ ਭਜਨ ਦਾ ਅੰਤਰੀਰ ਸੁੱਖ ਹੈ ਕਿ ਜਿਸ ਸੁੱਖ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਖੋਹ ਨਹੀਂ ਸਕਦੀ। ਮਹਾਰਾਜ ਜੀ ਨੇ ਉਸ ਸੁੱਖ ਦੇ ਪਾਣ ਦੀ ਸੰਬੰਧੀ ਅੱਜ ਬਚਨ ਕੀਤੇ ਨੇ, ਰਤਨਾ ਗੁਣ ਗੋਪਾਲ ਨਿਤ ਗਾਇਨ। ਨਿਤ ਦਾ ਅਰਥ ਹੁੰਦਾ ਖਜ਼ਾਨਾ। ਕਹਿੰਦੇ ਨੇ ਆਪਣੀ ਰਚਨਾ ਤੋਂ ਧਰਤੀ ਦੀ ਪਾਲਣਾ ਕਰਨ ਵਾਲਾ ਪਰਮ ਪਿਤਾ ਪਰਮੇਸ਼ਵਰ ਉਸ ਮਾਲਕ ਦੇ ਗੁਣਾਂ ਨੂੰ ਗਾਇਨ ਕਰ, ਤੇ ਜੇਕਰ ਉਹਦੇ ਗੁਣਾਂ ਨੂੰ ਗਾਇਨ ਕਰੇਗਾ ਤੇ ਮਿਲੇਗਾ ਕਿ ਸਾਤ ਸਹਿਜ ਰਹਿਤ ਮਨ ਉਪਜਿਓ, ਤੇਰੇ ਅੰਦਰ ਨੂੰ ਸ਼ਾਂਤੀ ਮਿਲੇਗੀ, ਤੇਰੇ ਅੰਦਰ ਨੂੰ ਪੂਰਨ ਟਿਕਾ ਮਿਲੇਗਾ, ਸਹਿਜ ਮਿਲੇਗਾ, ਤੇ ਤੇਰੇ ਅੰਦਰ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਤੇ ਸਹਿਬ ਜੀ ਕਹਿੰਦੇ ਨੇ ਜਿਹੜੇ ਅੰਦਰ ਦੇ ਦੁੱਖ ਨੇ ਉਹ ਆਪਣੇ ਆਪ ਹੀ ਉੱਡ ਪੁੱਡ ਜਾਣ। ਇਹਦਾ ਭਾਵ ਕਿ ਦੇਖੋ ਹਰ ਬੰਦਾ ਸੁੱਖ ਦੀ ਭਾਲ ਵਿੱਚ ਬੈਠਾ ਹੈ ਤੇ ਯਤਨ ਕਰਦਾ ਵੀ ਮੈਨੂੰ ਕਿਸੇ ਤਰੀਕੇ ਦੇ ਨਾਲ ਸੁੱਖ ਮਿਲ ਜਾਏ। ਇਹ ਵਿਸ਼ਾ ਕਈ ਵਾਰੀ ਵੈਸੇ ਪਿਛਲੇ ਦਿਨਾਂ ਤੋਂ ਚੱਲਦਾ ਪਿਆ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਜਿਸ ਥਾਂ ਤੋਂ ਆਪਾਂ ਸੁੱਖ ਲੱਭਣਾ ਚਾਹੁੰਦੇ ਹਾਂ ਉਹ ਭੁਲੇਖਾ ਸੁੱਖ ਦਾ ਪਾਉਂਦਾ, ਅਸਲ ਵਿੱਚ ਉਹ ਸੁੱਖ ਹੈ ਨਹੀਂ। ਜੇ ਅਸੀਂ ਸੋਚੀਏ ਕਿ ਕੇਵਲ ਪਦਾਰਥਾਂ ਵਿੱਚੋਂ ਸਾਨੂੰ ਸੁੱਖ ਮਿਲੇਗਾ, ਉਹਦੇ ਵਿੱਚੋਂ ਸੁੱਖ ਨੇ। ਗੁਰੂ ਪੰਚਮ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਥੋੜ੍ਹ ਚਿਰੇ ਸੁੱਖ ਪਿੱਛੇ ਲੱਗੇ ਹੋਏ ਲੋਕਾਂ ਨੂੰ ਅੰਮ੍ਰਿਤ ਬਾਣੀ ਵਿੱਚ ਉਪਦੇਸ਼ ਦ੍ਰਿੜ ਕਰਾਇਆ। ਕਹਿੰਦੇ ਨੇ ਧੁੱਪ ਵਿੱਚ ਕੋਈ ਮਨੁੱਖ ਸੜਦਾ ਹੋਵੇ ਤੇ ਜੇ ਸੂਰਜ ਦੇ ਸਾਹਮਣੇ ਬੱਦਲ ਆ ਜਾਏ ਤੇ ਉਹਦੇ ਤਨ ਨੂੰ ਬੱਦਲ ਦੀ ਛਾਂ ਵਿੱਚੋਂ ਕਈ ਵਾਰੀ ਸਕੂਨ ਪ੍ਰਾਪਤ ਹੁੰਦਾ, ਸੁੱਖ ਮਿਲਦਾ। ਪਰ ਉਹ ਕਦੀ ਵੀ ਇਹ ਭੁੱਲੇ ਨਾ ਕਿ ਬੱਦਲ ਦੀ ਛਾਂ ਦਾ ਸੁੱਖ ਤਦੀਵੀ ਸੁੱਖ ਨਹੀਂ, ਕਿਉਂਕਿ ਉਹ ਬੱਦਲ ਦੀ ਛਾਂ ਪਹਿਲਾਂ ਕਈ ਲੋਕਾਂ ਨੂੰ ਸੁੱਖ ਦੇ ਕੇ ਆਈ ਹੈ ਤੇ ਉਸ ਸੁੱਖ ਨੇ ਟਿਕੇ ਨਹੀਂ ਰਹਿਣਾ। ਉਸ ਛਾਂ ਨੇ ਪਹਿਲਾਂ ਕਈਆਂ ਦੀ ਧੁੱਪ ਤੋਂ ਉਹਨਾਂ ਨੂੰ ਬਚਾਇਆ, ਪਰ ਦੇਖ ਉਹ ਦੇਖਦਿਆਂ ਦੇਖਦਿਆਂ ਤੇਰੇ ਤਨ ਦੇ ਉੱਪਰ ਸਿਰ ਤੋਂ ਬੱਦਲ ਨਿਕਲ ਜਾਏਗਾ, ਪਰਤ ਕੇ ਫਿਰ ਤੈਨੂੰ ਧੁੱਪ ਨੇ ਘੇਰ ਲੈਣੇ। ਦੇਖ ਪਦਾਰਥਾਂ ਦੇ ਸੁੱਖ ਮਾਨੋ ਇੱਕ ਬੱਦਲ ਦੀ ਛਾਂ ਨੇ ਕਈਆਂ ਨੂੰ ਇਹ ਸੁੱਖ ਦੇ ਗਏ ਤੇ ਕਈਆਂ ਨੂੰ ਅੱਗੇ ਜਾ ਕੇ ਇਹ ਛਾਂ ਦੇਣਗੇ। ਬੱਦਲ ਦੀ ਛਾਂ ਵਿੱਚੋਂ ਸਦੀਵੀ ਸੁੱਖ ਨਹੀਂ, ਜੇ ਸਦੀਵੀ ਸੁੱਖ ਭਾਲਣਾ ਹੈ ਤੇ ਇਹੋ ਜਿਹੀ ਛਾਂ ਲੱਭ ਜਿਹੜੀ ਇੱਕ ਵਾਰੀ ਸਿਰ ਤੇ ਆ ਜਾਏ ਤੇ ਪਰਤ ਕੇ ਉਹ ਛਾਂ ਜਾਏ। ਬੱਦਲ ਦੀ ਛਾਂ ਰੁਕਦੀ ਨਹੀਂ, ਉਹ ਸੁੱਖ ਥੋੜ ਚਿਰਾ ਹੈ। ਸਾਹਿਬ ਨੇ ਦੂਸਰਾ ਬਚਨ ਕੀਤਾ ਅੰਮ੍ਰਿਤ ਬਾਣੀ ਵਿੱਚ, ਹਜ਼ੂਰ ਫਰਮਾਉਂਦੇ ਨੇ ਕਿ ਜੇ ਮਾਨੋ ਸੁੱਕੇ ਕੱਖ ਕੋਈ ਇਕੱਠੇ ਕਰ ਲੈ ਤੇ ਉਹਨਾਂ ਕੱਖਾਂ ਨੂੰ ਅੱਗ ਲਾ ਕੇ ਸੋਚੇ ਕਿ ਇਹਨਾਂ ਨੂੰ ਸੇਕ ਕੇ ਮੇਰੀ ਸਰਦੀ ਮੇਰੀ ਠੰਡ ਦੂਰ ਹੋ ਜਾਏਗੀ, ਤੇ ਹਜ਼ੂਰ ਕਹਿੰਦੇ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ। ਥੋੜ ਚਿਰਾ ਅੱਗ ਦਾ ਭਗਾਕਾ ਤਾਂ ਉਹਨਾਂ ਕੱਖਾਂ ਵਿੱਚੋਂ ਨਿਕਲੇਗਾ, ਪਰ ਸਦੀਵ ਕਾਲ ਲਈ ਤੈਨੂੰ ਨਿੱਘ ਉਹਨਾਂ ਨੇ ਦੇਣਾ ਹੈ, ਕਿਉਂਕਿ ਕੱਖਾਂ ਦੀ ਅੱਗ ਬਲਦੀ ਵੀ ਬੜੀ ਜਲਦੀ ਹੈ ਤੇ ਉਹ ਰਾਖ ਹੋ ਕੇ ਠੰਡੀਆਂ ਵੀ ਬੜੀ ਛੇਤੀ ਹੋ ਜਾਂਦੀ। ਸਾਹਿਬ ਨੇ ਤੀਸਰਾ ਬਚਨ ਕੀਤਾ ਕਿ ਕਈ ਥਾਵਾਂ ਧਰਤੀ ਤੇ ਐਸੀਆਂ ਨੇ ਜਿੱਥੇ ਪਾਣੀ ਚੜ੍ਹਦਾ ਹੈ, ਜਦੋਂ ਕਿਤੇ ਤੇਜ਼ ਬਰਸਾਤ ਹੋਵੇ ਤੇ ਨਦੀਆਂ ਵਿੱਚ ਹੜ੍ਹ ਆਵੇ, ਹੜ੍ਹ ਦਾ ਪਾਣੀ ਉੱਚਿਆਂ ਖੇਤਾਂ ਵਿੱਚ ਵੀ ਚਲਾ ਜਾਂਦਾ ਹੈ, ਪਰ ਜ਼ਿਮੀਦਾਰ ਨੂੰ ਸਦਾ ਖੁਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉੱਚੇ ਖੇਤਾਂ ਵਿੱਚ ਗਿਆ ਹੋਇਆ ਪਾਣੀ ਇਹ ਹੜ੍ਹ ਦਾ ਹੈ, ਹੜ੍ਹ ਦੇ ਪਾਣੀ ਨੇ ਸਦਾ ਨਹੀਂ ਆਉਣਾ। ਹੜ੍ਹ ਦਾ ਸੁਭਾਅ ਹੀ ਇਹ ਵੇ ਕਿ ਇਹ ਪਾਣੀ ਚੜ੍ਹਦਾ ਵੀ ਬੜੀ ਛੇਤੀ ਹੈ ਤੇ ਇਹ ਪਾਣੀ ਉੱਤਰਦਾ ਵੀ ਬੜੀ ਛੇਤੀ ਹੈ। ਜਿਵੇਂ ਬੱਦਲਾਂ ਦੀ ਸ਼ਾਨ, ਉਹਦੇ ਸੁੱਖ ਵਿੱਚ ਕੋਈ ਬੰਦਾ ਇਹ ਨਾ ਸਮਝੇ ਕਿ ਇਹ ਸ਼ਾਨ ਸਦਾ ਮੇਰੇ ਸਿਰ ਤੇ ਟਿਕੀ ਰਹਿਣੀ, ਉਹਦਾ ਸੁਭਾਅ ਚੱਲਦੀ ਰਹਿਣਾ। ਜਿਵੇਂ ਕੱਖਾਂ ਨੂੰ ਲੱਗੀ ਹੋਈ ਅੱਗ ਮਤਾ ਕੋਈ ਸੋਚੇ ਵੀ ਸਦੀਮ ਮੈਨੂੰ ਨਿੱਘ ਦੇਗੀ, ਉਹਦਾ ਸੁਭਾਅ ਹੈ ਕਿ ਬੱਲਾਂ ਵੀ ਬੜਾ ਤੇਜ਼ੀ ਨਾਲ ਹੈ ਤੇ ਬੁੱਝਦਿਆਂ ਵੀ ਦੇਰੀ ਨਹੀਂ ਲੱਗਦੀ। ਕੋਈ ਹੜ ਦੇ ਪਾਣੀ ਤੇ ਭਰੋਸਾ ਕਰਕੇ ਇਹ ਨਾ ਸੋਚ ਲੈ ਕਿ ਸਦੀਵ ਕਾਲ ਲਈ ਮੇਰੇ ਖੇਤਾਂ ਵਿੱਚ ਪਾਣੀ ਰਹਿਣਾ ਹੈ। ਹੜ ਦੇ ਪਾਣੀ ਆਉਂਦਾ ਵੀ ਹੜ ਛਾਲਾਂ ਮਾਰਦਾ ਤੇ ਇਹ ਪਾਣੀ ਉਤਰਦਾ ਵੀ ਕੁਝ ਕੁ ਘੰਟਿਆਂ ਦੇ ਵਿੱਚ ਹੀ ਹੈ। ਦਾਤਾਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਜਿੰਨਾ ਪਦਾਰਥਾਂ ਵਿੱਚੋਂ ਮੈਨਾ ਤੂੰ ਸੁੱਖ ਭਾਲਣਾ ਚਾਹੁੰਦਾ, ਇਹ ਤਾਂ ਮਾਨੋ ਇੱਕ ਹੜ ਦਾ ਪਾਣੀ, ਇਹ ਤਾਂ ਬਲਦੀ ਹੋਈ ਕੱਖਾਂ ਦੀ ਅੱਗ ਹੈ, ਇਹ ਤਾਂ ਬੱਦਲਾਂ ਦੀ ਸ਼ਾਖ ਹੈ। ਗੁਰੂ ਸਾਹਿਬ ਨੇ ਬਚਨ ਕੀਤੇ ਨੇ ਤੇ ਅਸੀਂ ਪੜ੍ਹਨੇ ਆ ਮਾਈ ਮਾਇਆ ਛੜ, ਕਿ ਇਹ ਮਾਇਆ ਦਾ ਸੁੱਖ ਤਾਂ ਇੱਕ ਛਲਾਵਾ ਹੈ। ਮਾਈ ਮਾਇਆ ਛੜ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਲ। ਵਾਹਿਗੁਰੂ ਜੀ ਦੀ ਬੰਦਗੀ ਭਜਨ ਤੋਂ ਬਿਨਾਂ ਤਾਂ ਕੇਵਲ ਇੱਕ ਹੜ ਦੇ ਪਾਣੀ ਦੀ ਤਰ੍ਹਾਂ ਹੈ। ਤਵੱਜੋ ਦੇਣਾ, ਸਤਿਗੁਰੂ ਜੀ ਨੂੰ ਪੁੱਛੀਏ ਫਿਰ ਦੁੱਖਾਂ ਦਾ ਕਾਰਨ ਕੀ ਹੈ। ਪਹਿਲੀ ਗੱਲ ਇਹ ਸਮਝ ਪੈ ਜਾਏ ਕਿ ਦੁੱਖ ਕਿਹੜੇ ਕਿਹੜੇ। ਵੈਸੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਜਦੋਂ ਦੁੱਖਾਂ ਦੀ ਗਿਣਤੀ ਕੀਤੀ ਨਾ ਤੇ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਚਾਰ ਵੱਡੇ ਦੁੱਖ ਮੰਨੇ। ਵੈਸੇ ਤਾਂ ਦੁੱਖ ਬੇਅੰਤ ਨੇ, ਉਹ ਬੰਦਾ ਮੈਂ ਕਹਿੰਦਾ ਬਿਆਨ ਹੀ ਨਹੀਂ ਕਰ ਸਕਦਾ। ਦਾਤਾਰ ਜੀ ਨੇ ਤੇ ਦੁੱਖ ਨੂੰ ਪੰਡਾਂ ਨਾਲ ਤੁਲਨਾ ਦਿੱਤੀ, ਜਿਵੇਂ ਆਪਾਂ ਘਾਸ ਪੂਸ ਦੀ ਪੰਡ ਬਣਨੇ ਤੇ ਕਹਿੰਦੇ ਇਸੇ ਤਰ੍ਹਾਂ ਬੰਦਿਆਂ ਦੇ ਅੰਦਰ ਖੋਲ ਕੇ ਦੇਖੋ ਦੁੱਖ ਦੀਆਂ ਗੱਠੜੀਆਂ ਦੁੱਖਾਂ ਦੀਆਂ ਪੰਡਾਂ ਵੱਜੀਆਂ ਪਈਆਂ। ਦਾਤਾਰ ਜੀ ਨੇ ਪੁੱਛਿਆ ਮਹਾਰਾਜ ਜੀ ਉਹ ਇਹ ਚਾਰ ਦੁੱਖ ਕਿਹੜੇ। ਭਾਵਾਂ ਅਸੀਂ ਉਸ ਸ਼ਬਦ ਨੂੰ ਵੈਦ ਨਾਲ ਸੰਬੰਧਿਤ ਕਰਕੇ ਪੜ੍ਹਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੇ ਉਹ ਹਰਦਾਸ ਨੂੰ ਸ਼ਬਦ ਕਹੇ ਤੇ ਇਹ ਸ਼ਬਦ ਕੇਵਲ ਉਹਦੇ ਲਈ ਹੈ। ਜਿਤਨੀ ਦੇਰ ਤੱਕ ਸੰਸਾਰ ਰਹੇਗਾ ਜੁਗੋ ਜੁਗ ਅਕਾਲ ਧੰਨ, ਗੁਰੂ ਗ੍ਰੰਥ ਸਾਹਿਬ ਦੇ ਉਹ ਬਚਨ ਸਦੀਵ ਕਾਲੀ ਹਰ ਮਨੁੱਖ ਤੇ ਹਰ ਥਾਂ ਤੇ ਹਰ ਦੇਸ਼ ਵਿੱਚ ਤੇ ਹਰ ਵਕਤ ਉਹ ਲਾਗੂ ਰਹੇ, ਕਿਉਂਕਿ ਸਾਹਿਬ ਮੇਰਾ ਨਿਤ ਨਵਾਂ ਹੈ। ਉੱਥੇ ਹਜ਼ੂਰ ਨੇ ਪਹਿਲੀ ਗੱਲ ਕਹੀ ਸੀ ਕਿ ਦੁੱਖਾਂ ਦਾ ਇਲਾਜ ਕਰਨ ਵਾਲੇ ਵੈਦ, ਮੈਨੂੰ ਇੱਕ ਗੱਲ ਦੱਸ ਕਿ ਤੈਨੂੰ ਇਹ ਪਤਾ ਹੈ ਕਿ ਦੁੱਖ ਕਿੰਨੀ ਤਰ੍ਹਾਂ ਦੇ। ਉਹਨੇ ਇੱਕੋ ਗੱਲ ਕਹੀ ਸੀ, ਮਹਾਰਾਜ ਮੈਂ ਕੇਵਲ ਤਨ ਦੇ ਦੁੱਖਾਂ ਨੂੰ ਜਾਣਨਾ ਵਾ, ਕਿਸੇ ਦੇ ਸਿਰ ਵਿੱਚ ਦਰਦ ਹੋਵੇ, ਕਿਸੇ ਦੇ ਪੇਟ ਵਿੱਚ ਦਰਦ ਹੋਵੇ, ਕਿਸੇ ਦੇ ਤਨ ਨੂੰ ਤਾਪ ਚੜਿਆ ਹੋਵੇ, ਕਿਸੇ ਨੂੰ ਕੋਈ ਹੋਰ ਬਿਮਾਰੀ ਲੱਗ ਜਾਏ, ਮੈਂ ਉਹਨੂੰ ਜਾਣਨਾ। ਅਸਲ ਵਿੱਚ ਮੈਨੂੰ ਪਤਾ ਹੀ ਨਹੀਂ ਕਿ ਦੁੱਖ ਹੋਰ ਵੀ ਹੈ ਕੋਈ। ਤੇ ਗੁਰੂ ਸਾਹਿਬ ਨੇ ਉੱਥੇ ਸ਼ਬਦ ਕਿਹਾ, ਕਹਿਣ ਲੱਗੇ ਚਾਰ ਦੁੱਖ ਨੇ ਜਿਹੜੇ ਬੰਦੇ ਨੂੰ ਚੰਬੜੇ। ਉਹਨਾਂ ਵਿੱਚੋਂ ਸਭ ਤੋਂ ਪਹਿਲਾ ਦੁੱਖ ਇਹ ਵੇ ਜਿਹਨੂੰ ਅਸੀਂ ਕਦੀ ਗਿਣਤੀ ਵਿੱਚ ਲਿਆਂਦਾ ਹੀ ਨਹੀਂ, ਤੇ ਸਭ ਤੋਂ ਵੱਡਾ ਦੁੱਖ ਇਹ ਵੇ। ਉੱਥੇ ਹਜ਼ੂਰ ਨੇ ਕਿਹਾ ਕਿ ਪਰਮਾਤਮਾ ਦੇ ਚਰਨਾਂ ਵਿੱਚੋਂ ਵਿਛੜ ਜਾਣਾ ਵਿਛੋੜੇ ਤੋਂ ਵੱਡਾ ਹੋਰ ਕੋਈ ਦੁੱਖ ਹੀ ਨਹੀਂ। ਕਹਿੰਦੇ ਸਭ ਤੋਂ ਵੱਡਾ ਦੁੱਖ ਬੰਦੇ ਦੇ ਅੰਦਰ ਪ੍ਰਭੂ ਦੇ ਨਾਮ ਦਾ ਵਿਛੋੜਾ, ਪਰਮਾਤਮਾ ਦੇ ਚਰਨਾਂ ਦਾ ਵਿਛੋੜਾ, ਪ੍ਰਭੂ ਦੀ ਬੰਦਗੀ ਦਾ ਵਿਛੋੜਾ, ਪਰਮੇਸ਼ਵਰ ਦੇ ਘਰ ਤੋਂ ਭੁੱਲ ਜਾਣਾ, ਸਭ ਤੋਂ ਵੱਡਾ ਦੁੱਖ ਵਿਛੋੜਾ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਤਿਕ ਕਰਮ ਕਮਾਵਣੇ दोष ना काहू जोग परमेश्वर से भुलिया व्यापन सभे रोग। देखो परमात्मा नु भुल जाना यही तो सब तो वड्डा दुख है। गुरु नानक साहिब सच्चे पिताजी ने श्री राज जी दे अमृत बचन आरंभ कर दिया रहाओ जी तो किए कहिए कहने खर बिन जियो जल बल जाओ मैं अपना गुर पूछ देखिया अवर नानी खाओ। गुरु अर्जुन साहिब जी ने यही बचन कहे कहन लगे खर बिसरत सदा कुवारी ताको धोखा तो कहा दिया पै जाको ओ तुम्हारी। साहब गुरु नानक साहब का फरमाते ने कि जियो तपता है बारो बार तब तक खपे बहुत बेकार। कह लगे प्यारिया जय तन पानी विसर जाए जो पक्का रोगी विल्ला है। कि जदो परमात्मा की बाणी प्रभु का नाम भुल जाए ते साई तो पै कोई विछोड़ा जेड़ा है ये सब तो वड्डा दुख बन जाता है। साहब धन गुरु नानक साहब जी ने जी कृपा की कोई भी चीज जेडी अपने असले तो विचर जाती है ना कभी भी भूलिए ना कि अपने असले तो विचरे हुए कभी भी सुख नहीं पाते। ऊंझ डार तो विचर जाए ते ओदी विलकना नहीं मुकदा कभी थको खान कि पानी झील तो अपने थोमे तो टुट जाए ओदे अंदर बदबू पै जाती है। फुल टाणी तो टुट जाए ओ मुरझा जाता है। ते गुरु के सिखो जेड़ा किरदा परमात्मा दे चरणा तो टुट जाए गुरु दे शब्द तो विछर जाए उस हिरदे नु कभी अंदर का सुकून मिल सकता। विछोड़ा ही तो सब तो वड्डा दुख है। हजूर ने कहा पहला दुख है कि परमात्मा नु भुल जाना प्रभु का विछोड़ा पै जाना। ते दूसरा दुख ही साहब जी ने कहा दूजा सब तो वड्डा दुख विछोड़ा उस तो बाद बंदे दे अंदर दी जेड़ी भूख है ना ये भी एक बहुत वड्डा दुख है। अंदर दी तृष्णा बंदे नु कभी फिकर नहीं दे देंदी दिन रात अंदर फुरने उठी जाते क्योंकि तृष्णालू बंदे दे अंदर नु टिका कभी नहीं मिलता। साहब कहने भूख तृष्णा एक बहुत वड्डा दुख है। उस तो अगे तीसरा दुख ये कहने जदो बंदे नु मौत दा जमा दा भय सतांदा होवे ये तीजी तरह दा अंदर दा दुख है। ते चौथा दुख इनू हजूर ने कह जो तन नु कोई रोग लग जाए कोई ना कोई पीड़ा उपज जाए ये चौथी तरह दा रोग है। चार दुख मेरे बाबा जी ने अमृत बाणी भी दसे ने उन्हां नु असी पढ़ने आ कि दुख विछोड़ा एक दुख भूख। पहला दुख प्रभु दे चरणा तो विछड़ जाना ते जेड़े विछड़दे ने उन्हां दे अंदर नु कभी पुछ के देखो कि विछोड़ा ही तां उन्हां दी कालख नु जन्म देंदा है। भाई साहिब भाई वीर सिंघोणा दे असी कई वारी बचन पढ़ने आ उस संत कवि दे संत सकोलर दे उन्हां ने बहुत सोहणियां उदाहरणां दित्तियां ने विछोड़े दे संबंधी। जदों उन्हां ने किसी फुल की गल नहीं की उस फुल के टुटन विचों भी कह दिता बंदिया जो कुछ एदे नाल वापरदा ते ते जे तू टुट गया ते तेरे नाल भी वापर जाना। फुल विच खेड़ा है पूर्ण तौर ते खिड़े है फुल विच सुगंधी भी है फुल के अंदर महक भी है पर बदकिस्मती जदों किते टाणी नाल टुट जाए ते देखो ओदा खेड़ा भी खत्म हो जांदा ओदी सुगंधी भी चली जांदी है ओदे अंदर दी रौनक भी चली जाती है। किन्ने मना जे बंदे ने खेड़े नु साभ के रखना है जे शब्द गुरु नाल जुड़ेगा प्रभु दे चरणा भी जुड़ेगा सुगंधी भी रहेगी खेड़ा भी रहेगा कोमलता भी रहेगी। ते जितन अपने असले नाल टुट गया अपने ताने नाल टुट गया सच जानो ओही बंदा हुंदा है तेरा ओदा प्रीत जाता है। ओही बंदा हुंदा है जिदे लोग नेड़े धोखे बैठे ने ओदे तो दुनिया नफरत कर लग पैंदी है। कोई बंदा हुंदा है जेड़ा जुड़िया होवे ते लोग ओदी राह वेखदे ने ते जिदन टुट जाए लोग कन्नी कतरा के पिट करके चले जाते। जे फुल टुट जाए ओदी लोकां दे जेड़ा इज्जत दा पात्र नहीं रहिंदा। भाई साहिब ने शब्द वरते ने ओ मैं कह के अगे तुरने ने कि विछोड़ा ही साडे अंदर भी कालख नु जन्म दिंदा है। अग बलदी होवे ओदे विचों किते एक कोला लाल सुरख होया ਉਹਨੂੰ ਅੱਗ ਤੋਂ ਬਾਹਰ ਸੱਟ ਦੇਈਏ ਜਾਂ ਉਹ ਅੱਗ ਭੱਠੀ ਤੋਂ ਬਾਹਰ ਨਿਕਲ ਜਾਏ ਤੇ ਡਿੱਗਣ ਤੋਂ ਬਾਅਦ ਉਸ ਕੋਲੇ ਅੰਦਰ ਪਤਾ ਨੀ ਪ੍ਰਭੂ ਦੀ ਕੀ ਖੇਡ ਵਾਪਰਦੀ ਹੈ। ਇੱਕੋ ਦਮ ਉਹਦੀ ਲਾਲੀ ਖਤਮ ਹੁੰਦੀ ਹੈ ਤੇ ਅੰਦਰ ਉਹਦੇ ਕਾਲਖ ਜਨਮ ਲੈ ਲੈਂਦੀ। ਤੇ ਜੇ ਕੋਈ ਸੋਚੇ ਵੀ ਸ਼ਾਇਦ ਇਹਦੇ ਉੱਤੇ ਕਾਲਖ ਹੋਣੀ, ਇਹਦੇ ਅੰਦਰ ਤਾਂ ਲਾਲੀ ਹੋਵੇਗੀ, ਬਿਲਕੁਲ ਨਹੀਂ। ਉਸ ਕੋਲੇ ਨੂੰ ਬਰੀਕ ਕਰਕੇ ਪੀ ਵੀ ਲਵੋ, ਉਹ ਚੀਨੀ ਚੀਨੀ ਕਣ ਕਣ ਹੋ ਜਾਏਗਾ, ਪਰ ਹਰ ਥਾਂ ਤੇ ਕਾਲਖ ਮਿਲੇਗੀ, ਲਾਲੀ ਕਿਤੋਂ ਨੀ ਮਿਲੇਗੀ। ਅੱਗ ਵਿੱਚ ਉਹਦੇ ਕੋਲ ਲਾਲੀ ਸੀ, ਹੁਣ ਉਹ ਅੱਗ ਦਾ ਕਾਲਾ ਹੋ ਗਿਆ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਜੇ ਅਸੀਂ ਸੋਚੀਏ ਵੀ ਸਾਬਣ ਨਾਲ ਧੋਵਾਂਗੇ, ਕੱਪੜਾ ਮੈਲਾ ਹੋ ਜਾਏ, ਕਾਲਾ ਹੋ ਜਾਏ ਮੈਲ ਨਾਲ, ਤੇ ਸਾਬਣ ਨਾਲ ਧੋਤਿਆਂ ਪਰਤ ਕੇ ਸਾਫ਼ ਹੋ ਜਾਂਦਾ, ਕਿਉਂਕਿ ਨਿਰਮਲਤਾ ਹੀ ਤਾਂ ਉਹਦੇ ਅੰਦਰ ਹੈ, ਸਿਰਫ ਕਾਲਖ ਨੇ ਉਹਨੂੰ ਘੇਰਿਆ ਹੋਇਆ। ਮੈਲ ਨਿਕਲ ਜਾਏ ਤੇ ਬਾਕੀ ਹਜੇ ਰਹਿੰਦੀ ਨਿਰਮਲਤਾ ਹੀ। ਮਤਾਂ ਕੁਛ ਸੋਚੇ ਕਿ ਅੰਦਰ ਬੰਦੇ ਦਾ ਮੈਲਾ ਹੋ ਜਾਏ ਤੇ ਪਰਮਾਤਮਾ ਉਹਦੇ ਅੰਦਰ ਨਹੀਂ। ਉਸ ਮੈਲੇ ਕੱਪੜੇ ਵਿੱਚ ਸਫਾਈ, ਉਸ ਦੇ ਅੰਦਰ ਉਜਲਤਾ ਹੈ, ਸਿਰਫ ਮੈਲ ਨਿਕਲ ਜਾਏ ਤੇ ਬਾਕੀ ਉਹ ਸ਼ੁੱਧ ਬਸਤਰ ਹੀ ਰਹਿ ਜਾਂਦਾ ਹੈ। ਕਿੰਨੇ ਜੇ ਉਸ ਟੁੱਟੇ ਹੋਏ ਕੋਲੇ ਨੂੰ, ਕਾਲੇ ਕੋਲੇ ਨੂੰ ਸਾਬਣ ਨਾਲ ਧੋਵਾਂਗੇ ਤੇ ਉਹਦੇ ਵਿੱਚ ਲਾਲੀ ਕਦੀ ਨਹੀਂ ਆਉਂਦੀ। ਜੇ ਅਸੀਂ ਪਰਤ ਕੇ ਉਹਨੂੰ ਦੁੱਧ ਤੇ ਦਹੀਂ ਵਿੱਚ ਪਾ ਕੇ ਧੋਵਾਂਗੇ, ਉਹਨੇ ਬਿਲਕੁਲ ਸੁਰਖ ਲਾਲ ਨਹੀਂ ਹੋਣਾ। ਤੇ ਕਿੰਨੇ ਜੇ ਤੂੰ ਰੰਗ ਵੀ ਚਾੜਨ ਦਾ ਯਤਨ ਕਰੇ, ਜਿਵੇਂ ਕੱਪੜਿਆਂ ਨੂੰ ਆਪਾਂ ਖੁੰਭ ਚਾੜ ਕੇ ਉਹਨਾਂ ਤੇ ਰੰਗ ਚਾੜਨੇ ਆ, ਕੋਲੇ ਨੂੰ ਜਿਤਨਾ ਮਰਜ਼ੀ ਪਾਣੀ ਵਿੱਚ ਰੱਖ ਕੇ ਤੂੰ ਫਰਕ ਵੀ ਪਾ ਕੇ ਖੁੰਭ ਵਿੱਚ ਪਾ ਕੇ ਤੂੰ ਖੁੰਭ ਦੇ ਕੇ ਰੰਗਦਾ ਰਹੀ, ਸੱਜਣਾ ਕਦੀ ਭੁੱਲੀ ਨਾ, ਕੋਲਾ ਸਾਰੀ ਜ਼ਿੰਦਗੀ ਪਾਣੀ ਵਿੱਚ ਤਪਦਾ ਰਹੇਗਾ, ਪਰ ਉਹਦੇ ਅੰਦਰ ਲਾਲੀ ਨਹੀਂ ਆਉਣੀ। ਜੇ ਪਰਤ ਕੇ ਉਹਨੂੰ ਚਾਹੁੰਦੇ ਕਿ ਉਸੇ ਤਰ੍ਹਾਂ ਲਾਲ ਭਾ ਮਾਰੇ, ਜਦੋਂ ਬਲਦੀ ਹੋਈ ਅੱਗ ਵੀ ਸੜ ਨਹੀਂ, ਆਪਣੇ ਆਪ ਹੀ ਕਾਲਖ ਚਲੀ ਜਾਏਗੀ ਤੇ ਅੱਗੇ ਨਾਲੋਂ ਕਈ ਗੁਣਾ ਵੱਧ ਸੁਰਖ ਹੋ ਜਾਏਗਾ, ਲਾਲ ਹੋ ਜਾਏਗਾ। ਅਸਲੀਅਤ ਦੇ ਗੁਰੂ ਕੇ ਸਿੱਖੋ, ਅੰਦਰ ਦੀ ਅਵਸਥਾ ਇਹ ਵੇ, ਜੇ ਇੱਕ ਕੋਲਾ ਆਪਣੇ ਅਸਲੇ ਤੋਂ ਟੁੱਟ ਜਾਏ, ਅੱਗ ਤੋਂ ਦੂਰ ਚਲਾ ਜਾਏ ਤੇ ਉਹਦੇ ਅੰਦਰ ਕਾਲਖ ਆ ਜਾਂਦੀ ਹੈ। ਤੇ ਜਿਹੜਾ ਬੰਦਾ ਸ਼ਬਦ ਤੋਂ, ਬਾਣੀ ਤੋਂ, ਨਾਮ ਤੋਂ, ਸਿਮਰਨ ਤੋਂ ਉਹ ਟੁੱਟ ਜਾਏ ਤੇ ਕਦੀ ਆਸ ਕਰਾਂਗੇ ਉਹਦੇ ਅੰਦਰ ਕਿਤੇ ਉਹ ਲਾਲੀ ਆ ਸਕੇਗੀ? ਫਿਰ ਜਦੋਂ ਬੰਦਾ ਟੁੱਟਦਾ ਫਿਰ ਯਤਨ ਕਰਦਾ ਆਪਣੇ ਆਪ ਨੂੰ ਧੋਣ ਦਾ, ਕੋਈ ਤੀਰਥਾਂ ਦਾ ਰਚਨ ਕਰਨ ਲੱਗ ਪੈਂਦਾ, ਕੋਈ ਵਰਤ ਰੱਖਣ ਲੱਗ ਪੈਂਦਾ, ਕੋਈ ਆਪਣੇ ਵੱਲੋਂ ਹੋਰ ਦੁਨਿਆਵੀ ਕਰਮ ਕਾਂਡ ਕਰਦਾ। ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਤਰੀਕਿਆਂ ਨਾਲ ਕਦੀ ਵੀ ਅੰਦਰ ਨਹੀਂ ਧੁੱਪਦਾ। ਜੇ ਅੰਦਰ ਨੂੰ ਪਰਤ ਕੇ ਲਾਲ ਸੁਰਖ ਦੇਖਣਾ ਹੀ ਤੇ ਇਸ ਅੰਦਰ ਨੂੰ ਨਾਮ ਵੀ ਜੋੜ ਦੇ, ਨਾਮ ਵੀ ਜਿੱਦਣ ਜੁੜ ਗਿਆ ਤੇ ਕੋਲਾ ਭਾਵੇਂ ਕਈ ਸਾਲ ਕਾਲਾ ਪਿਆ ਰਹੇ, ਪਰ ਨਾਮ ਵੀ ਜੁੜਨ ਦੀ ਜੇਰੇ ਉਸੇ ਵਕਤ ਅੰਦਰ ਨੂੰ ਲਾਲੀ ਮਿਲੇਗੀ ਤੇ ਸੱਜਣਾ ਕੋਲਾ ਅੱਗ ਵੀ ਚੱਕਣ ਦੀ ਦੇਰ ਤੇ ਕਾਲਖ ਆਪਣੇ ਆਪ ਹੀ ਚਲੀ ਜਾਏ। ਭਾਈ ਸਾਹਿਬ ਨੇ ਬਹੁਤ ਸੋਹਣੀ ਉਦਾਹਰਨ ਦਿੱਤੀ ਸੀ, ਕਈ ਵਾਰੀ ਇਹ ਉਦਾਹਰਨ ਅਰਥ ਕੀਤੀ ਹੈ। ਕਹਿਣ ਲੱਗੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਕੀ ਧਰਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਕੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੱਗ ਅੱਗ ਤੇ ਲਾ ਕੇ ਦੇਖੋ ਚੜਦਾ ਰੂਪ ਸਵਰ। ਜੇ ਉਹਨੂੰ ਅੱਗ ਵਿੱਚ ਪਾਈਏ ਅੱਗੇ ਨੂੰ ਵੱਧ ਉਹਦਾ ਰੂਪ ਨਿਕਲਦਾ, ਨਿਖਰ ਕੇ ਬਾਹਰ ਆਉਂਦਾ। ਸਤਿਗੁਰੂ ਨੇ ਕਿਰਪਾ ਕੀਤੀ, ਬੇਨਤੀ ਕਰ ਰਿਹਾ, ਪਹਿਲਾ ਦੁੱਖ ਹੈ ਵਿਛੋੜਾ, ਦੂਜਾ ਦੁੱਖ ਹੈ ਅੰਦਰ ਦੀ ਤ੍ਰਿਸ਼ਨਾ ਦੀ, ਮਾਇਆ ਦੀ, ਸੰਸਾਰ ਦੇ ਪਦਾਰਥਾਂ ਦੀ ਭੁੱਖ, ਤੇ ਗੁਰੂ ਕੇ ਸਿੱਖੋ ਤੀਜਾ ਦੁੱਖ ਹੈ, ਦੁੱਖ ਹੈ ਮੌਤ ਦਾ, ਤੇ ਚੌਥਾ ਦੁੱਖ ਹੈ ਤਨ ਨੂੰ ਲੱਗੇ ਕੋਈ ਰੋਗ। ਬਾਬਾ ਜੀ ਨੇ ਸ਼ਬਦ ਵਰਤੇ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਬਦ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋੜੈ ਦਾਰੂ ਲਾਏ। ਤੇ ਦਾਤਾ ਜੀ ਇਹ ਸੁੱਖ ਕਿਵੇਂ ਤੁਹਾਨੂੰ ਮਿਲੇ? ਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਉਹ ਸੁੱਖ ਚਾਹੁੰਦੇ ਤੇ ਫਿਰ ਇੱਕ ਕੰਮ ਕਰ, ਰਚਨਾ ਗੁਣ ਗੋਪਾਲ ਨਿਤ ਗਾਇਨ, ਕਿ ਆਪਣੀ ਰਚਨਾ ਨਾਲ ਆਪਣੀ ਜੀਵ ਦੇ ਨਾਲ ਤੂੰ ਗਾ, ਕਿਹਨੂੰ? ਉਸ ਦੇ ਗੁਣ ਗਾ। ਗੋਪਾਲ ਦਾ ਅਰਥ ਜਿਹੜੇ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲੇ, ਰਚਨਾ ਗੁਣ ਗੋਪਾਲ ਨਿਤ ਗਾਇਨ। ਨਿਤ ਦਾ ਅਖਰੀ ਅਰਥ ਹੁੰਦਾ ਖਜ਼ਾਨਾ, ਜਿਹੜੇ ਬੇਅੰਤ ਖਜ਼ਾਨਿਆਂ ਦੇ ਮਾਲਕ ਨੇ ਉਹਦੇ ਗੁਣਾਂ ਨੂੰ ਗਾ। دیکھو میں کہنا بڑا سوکھا سوکھم تے سرل جا طریقہ میرے ذاتے نے دتا ہے نا تا سانو کہے بھی تو پتھیا لٹک کے گڑ گائے نا سانو یہ کہے تو ٹھنڈے پانی وچ بیٹھ کے گڑ گائے نا سانو کہے بھی سجنا تو اگ دیا دھوڑیاں رما کے گڑ گائے وہ کہتے سیدھی جی گل اوٹھت بیٹھت سوت نام کو نانک جن کے حد کہ تو اپنی رسنا نال اپنی زبان نال گن گا تے ستگرو کہندے جدو تو دے گناں نوں گائے گا پھر ملے گا کی جی شانت تیرے اندر نوں پرم شانتی ملے گی تیرے اندر نوں پورن ٹکا ملے گا سہج سہج دا ارتھ آتمک اڈولتا ملے گی تے اگلا بچن ہے رہت رہت دا ارتھ تیرے اندر نوں کھڑاؤ ملے گا یہی سب کی بات نہیں ہے کہ شانتی مل جائے سہج مل جائے سڈا اندر کدی بھی چوڑے نہ سانو اندر کا کھیڑا مل جائے تین شبد کہے نے کہ بےنتی کرا آخری عرصے کے بڑے سخین ہون گے کہ اندر نو شانتی مل جائے گی سہج مل جائے گا کھیڑا مل جائے گا پر دادا جی نے پوچھی وہ سکھ کی ہو گیا ہے وہ کھیڑا کی ہو گیا ہے تو صاحب کہنے جب رتنا نال کوئی جپتا ہے پھر وہ کہہ رہا کبھی جی دے بچنا مطابق کبیر میری سمرنی رسنا اوپر رام کہنے میرے واسطے سمرنی دا ارتھ دا مالا میرے لئی میری جی بھی مالا بن گئی کہ کہنے اج تک جنوں بھی سکھ ملیا ہے اونوں زبان نوں مالا بنا کے سکھ ملے مالا بناؤن تو مراد کہ اپنی رسنا نال کو نام جپدے نے ایتھے حضور کہہ رہے نے رسنا گن گوپال نت گائن کبیر صاحب کہنے کبیر میری سمرنی رتنا اوپر رام آپ جگادی سگل بھگت تا کو سکھ وشرام جنوں سکھ مل گئے گرو ارجن صاحب کہنے سکھ منی سکھ امرت پرب نام وہ کنہ دے گردے وچ بھگت جنا کے من وشرام وہ سکھ مل گیا کہ رتنا گن گوپال نت گائن رتنا جپیے ایک نام ایا سکھ آنند گنا آگے جیت ہے سنگ کام کتیا تیرا آند روگ تر پرساد کر راج جوگ حضور کہنے جنوں کو سکھ مل جائے کہ جیوں جی اسی نام رتنا نال جپا گے دیکھو رتنا ہی سارے اندر نو ساری سکھ دیں دی جے کوئی بندے نو بھوک لگی ہوگی نا تو اچھی پکار کے کہے گا کہ میرا اندر درد دسیا بڑی بھوک لگی کہ گرو کے سکھو ਉਹਨੂੰ ਭੁੱਖ ਲੱਗੀ ਹੋਵੇ ਪੇਟ ਵਿੱਚ ਪ੍ਰਸ਼ਾਦਾ ਪਹੁੰਚਾਉਣਾ ਹੋਵੇ ਤੇ ਫਿਰ ਤਰੀਕਾ ਹੁੰਦਾ ਕਿ ਉਹਨੂੰ ਪ੍ਰਸ਼ਾਦਾ ਦਿੱਤਾ ਜਾਏ ਉਹ ਆਪਣੀ ਰਸਨਾ ਨਾਲ ਆਪਣੇ ਦੰਦਾਂ ਨਾਲ ਉਸ ਪ੍ਰਸ਼ਾਦੇ ਨੂੰ ਚਬਾਉਂਦਾ ਰਸਨਾ ਨਾਲ ਉਹ ਰੱਖ ਲੈਂਦਾ ਤੇ ਜਿਉਂ ਜਿਉਂ ਉਹ ਮੂੰਹ ਨਾਲ ਪ੍ਰਸ਼ਾਦੇ ਨੂੰ ਚਿੱਤ ਕੇ ਆਪਣੇ ਪੇਟ ਵਿੱਚ ਜਾਣ ਦਿੰਦਾ ਤੇ ਪਰਤ ਕੇ ਕਹਿੰਦਾ ਤ੍ਰਿਪਤੀ ਹੋ ਗਈ ਪਰ ਇਹ ਗੱਲ ਚੇਤੇ ਰੱਖੀਏ کہ پیٹ نو ترپتی ملے گی جی رتنا نال بھوجن نو کھادا ہوئے گا دندا نال بھوجن نو چبایا ہوئے گا اسی طرح جب کوئی پرماتما دا سمرن اپنی رتنا نال کرتا ہے جیب نال کرتا ہے تے او دے اندر نو بھی شانتی ملتی ہے پورن طور سے ٹکا ملتا ہے حضور کرپالو جی نے دیکھو کنا کو سکھ ہوئے گا انہاں سکھاں کول جڑے رتنا نال دن رات بھجن بندگی سمرن کرتے اج شیو ناتھ دے محل دے اندر بڑی رونق سی بےنتی میں کر لگا کہ اتہاس ادھارن دن لئی کہ جہے رسنا جپتے نے پیارے وہ شانت نے انہاں کول سہج ہے انہاں کول ٹکا ہے وہ محل دے اندر چہل پہل ہے کون ہے کہ سجندے ساز بجان والے آئے پیروں میں گنگرو بن کے نچن والی عورتیں بھی آئی نے کہ اپنی زبان نال اچا تے رسیلا گاؤن والے سجن بھی آئے تے دوسرے پاسے کچھ دن پہلا انہیں ایک منک نو وپاری نو اپنا قیدی بنایا ہے وہ کون ہے دھن گرو نانک صاحب جی کا پیارا سکھ تے لاہور کی دھرتی کا رہن والا بھائی منسوخ جی گرو نانک صاحب کے چرنوں کے وہ پبڑے نے انہوں کا دوش کی ہے جی قید کیوں انہوں نے کیونکہ راجے نے اپنے والوں یہ راج کی فرمان جاری کیتا ہے کہ سارے نے ورت رکھنا ایکادشی کا کہ کوئی حکم ادولی کرے تے انو کال کوٹ دی وچ کٹیا جائے گا۔ بھائی منسوخ دا جہاز دے کنارے لگا ہے تے اونے بھاونا والے نے گرو نانک صاحب جی دی سکھی نو پال دیا ہویا کہ کھانا پینا پوتر ہے جی ٹون وچ سمائے دے بچن مطابق پرساد پانی کو لنگر تیار کیتا ہے۔ آپ شکیا جڑے کول سجن نے اونو شکایا تے راجے نو کسے شکایت کر دتی کہ تواڈے حکم ادولی کیتی ہے باہروں آئے وپاری نے، کوئی اپیل نے کوئی دلیل نے کوئی پوچھا نہیں، ایکو دم بھائی مرتک نو کال کوٹ دی وکھا دتا ہے۔ کہندے نے او گرو کا سکھ پتھرا نکیلے پتھرا تے بیٹھ کے بھی گرو گرو جپدا پیا ہے، او مترا مترا دے دند وچ بھی اندر دا دکھ پیا مان گئے تے راجے دے گھر اندر گاؤن والے نے بجاؤن والے نے نچن والے نے ہر طرح دے او دے گھر اندر کھان والے پدارتھ نے پر او دے اندر نو چین ہے، او دے اندر نو ٹھکان ہے۔ اج ادھی رات تو بعد گاؤن بجاؤن والے سارے سو گئے پر گرو کے سکھو راجے دے اندر نو ٹھکان ہے۔ اونوں پتا ہے میرے تے باہروں کسے نے خلا کر دینا، او کلپ دے وہ چار چپیرے محل کے اندر گھومی جا رہے ہیں کہ کہنے ادھی رات تو بعد وہ کنوں میں ایک میٹھی جی آواز سنائی دیتی، اتنی سریلی آواز کہ انہوں سوچیا سار راجے کے اندر جی شانتی ملی ہوگی۔ گرمکھو جدو کوئی پریم بھج کے بانی پڑھتا ہے جس کا اپنا اندر ٹھنڈ ہے نا وہ نیڑے بیٹھ کے ٹھنڈ ضرور ملے گی، جس بندے دا اپنا اندر کلپیا پہ وہ نیڑے بیٹھو گے تو چک نہ ملے گی، جس گرمکھ دا اپنا اندر ٹکے وہ نیڑے بیٹھا گے تو اندر نو ٹکا ملے گا۔ جب وہ پوتر کنا وچ آواز پئی تو انہیں سنتری نو پوچھا کہ سارے آرام پہ کر دے گی، یہ کون ہے کہ جڑا اس ویلے بھی مٹھی سریلی آواز وچ کچھ گاؤندا ہے، جو گاؤندا ہے وہ بھی مجھے سمجھ نہیں پیندی پئی، پر ایک گل ضرور ہے کہ وہ دے گاؤن دے نال میرے اندر نو شانتی بھی ملدی۔ اس نے اگو اتر دتا سنتری نے، راجن یہ وہ قیدی ہے جنہیں تواڈے حکم نو منیا نا، ورت نہ رکھ کے انہیں چولہا بالیا سی، کہندا یہ تا رات جدو یہ وقت آتا ہے اٹھ کے اپنے پیارے دیا سفت کرد پتا نہیں کی گاؤں اندر نو مینو بھی ٹکا ملتا ہے۔ راجے نے کہا کہ قیدی نو باہر کڈو، جدو باہر آئے بھائی صاحب کے چہرے سے کوئی ملال نہیں تھی، میرے ستگرو جی نے یہ اندر نو پرم شانتی دیتی، چہرہ پورن طور سے کھڑاؤ ٹکیا، امرت باڑی پہ پڑھتے سن، گرو نانک صاحب کے شبدوں نو گا رہے سن۔ جدو سماپتی کی تھی تے راجے نے یہی گل پوچھی سی، کہندا مینوں شبداں دی سمجھ نہیں پئی، ارتھ نہیں مینوں پتا لگا، پر پتا نہیں میرے اندر نوں تینوں سن کے تینوں ویکھ کے ٹھنڈ پئی پیندی۔ گرو کے سکھو بھائی منسوخ نے شبد ورتے سن کہ ماں باپ نے نام منسوخ رکھیا سی پر تن دے سکھ بڑے کھنڈائے سن، من دا سکھ کدی نہیں سی ملیا۔ کہنے ایک بابا ملیا نرنکار دا ساکار روپ ملیا، گرو پرمیشور روپ ملیا، نا دا من سکھ تھا پر من دا سکھ کبھی نہیں سی مانیا، انہیں کرپا کی جس دن متھا ٹیکیا کہ لگے نام دا بھی من سکھ ہے، لے جا کرتار میر کرے گا اج تو بعد من دے سارے سکھ مل جان۔ کہندا اوتن دا من دا سکھ ملیا ہے کہ تن نو پاوے دکھ ملتا ہوئے تن نو پاوے کھید ہوئے پر اندر دے سکھ وچ اتنا کو آنند ہے، تو پاوے مینوں کال کوٹ دی وچ چٹے ہے پر سچ جانی میرے من نو کال کوٹ دی وچ وی سکھ ہے، میرے من نو اندر دا ٹھکان ہے۔ راجا کہندا ہے اے تو جو کچھ گا رہا سی سمجھ مینوں کوئی نہیں پئی پر اندر نو سکھ مینوں ہی پرتیت ہویا۔ اج اسی کئی واری پڑھے لکھے لوکاں تو سونے ہیں نا، لو جی جی ارتھاں دا بودھ نہیں تے نت نم کرن دا کوئی لابھ نہیں، جی ارتھاں دا بودھ نہیں بانی پڑھن دا کوئی لابھ نہیں۔ میں بینتی کراں ਇਹ ਕੋਈ ਮੈਥ ਦਾ ਸਵਾਲ ਨਹੀਂ ਕਿ ਦੋ ਦੁਣੀ ਚਾਰ ਪਿਆ ਸਮਝ ਪਏ ਤਾਂ ਲਾਭ ਹੈ। ਗੁਰੂ ਕੇ ਸਿੱਖੋ, ਪਾਣੀ ਦਾ ਸੂਤਰ ਹੈ ਕਿ ਤੂੰ ਉਹ ਹੈ। ਅਨਪੜ੍ਹ ਬੰਦੇ ਨੂੰ ਕੋਈ ਪਤਾ ਨੀ ਪਾਣੀ ਦਾ ਸੂਤਰ ਕੀ ਹੈ, ਪਰ ਪਾਣੀ ਨੇ ਕਦੇ ਨੀ ਕਿਹਾ ਕਿ ਜਿਸ ਅਨਪੜ੍ਹ ਬੰਦੇ ਨੂੰ ਪਤਾ ਨਹੀਂ ਮੈਂ ਓਨੀ ਦੇਰ ਤੱਕ ਇਹਦੀ ਪਿਆਸ ਨਹੀਂ ਬੁਝਾਣੀ ਜਿੰਨੀ ਦੇਰ ਤੱਕ ਮੇਰੇ ਬਾਰੇ ਨੂੰ ਜਾਣਕਾਰੀ ਨਹੀਂ, ਮੇਰੇ ਅਰਥ ਨੇ ਸਮਝਣਾ। ਪਾਣੀ ਦਾ ਬਿਰਧ ਹੈ, ਪਾਣੀ ਦਾ ਸੁਭਾਗ ਹੈ ਕਿ ਜਿਹੜਾ ਵੀ ਉਹਨੂੰ ਪੀ ਲਏਗਾ ਉਹਦੀ ਪਿਆਸ ਬੁਝਾਏਗਾ। ਦੁੱਧ ਬੱਚੇ ਨੂੰ ਕੀ ਪਤਾ, ਜਦੋਂ ਜਨਮ ਹੁੰਦਾ ਬੱਚੇ ਨੂੰ ਪਤਾ ਮੇਰੀ ਮਾਂ ਦੇ ਦੁੱਧ ਵਿੱਚ ਕਿਹੜੇ ਵਿਟਾਮਿਨ ਨੇ, ਬੱਚੇ ਨੂੰ ਪਤਾ ਕਿ ਮੇਰੀ ਮਾਂ ਦੇ ਦੁੱਧ ਵਿੱਚ ਮੈਨੂੰ ਕਿੰਨੀ ਤਾਕਤ ਮਿਲ ਰਹੀ ਹੈ। ਕੋਈ ਅਰਥਾਂ ਦਾ ਪਤਾ ਨੀ ਉਹਨੂੰ ਦੁੱਧ ਦਾ, ਪਰ ਜਦੋਂ ਪੀਂਦਾ ਤੇ ਬੱਚੇ ਨੂੰ ਵੀ ਤਾਕਤ ਮਿਲਦੀ ਹੈ। ਪਿਆਸਾ ਪਾਣੀ ਪੀਂਦਾ ਤੇ ਉਹਦੀ ਪਿਆਸ ਬੁਝਦੀ ਹੈ। ਸਤ ਜਾਣੀ ਤੂੰ ਭਾਵਨਾ ਨਾਲ ਸ਼ੁੱਧ ਗੁਰੂ ਕੀ ਬਾਣੀ ਪੜ੍ਹੀ ਜਾਈ। ਦੇਖੀ ਜੇ ਪਾਣੀ ਪੀਣ ਨਾਲ ਅੰਦਰ ਦੀ ਪਿਆਸ ਬੁਝਦੀ ਹੈ ਤੇ ਗੁਰੂ ਕੀ ਬਾਣੀ ਭਾਵਨਾ ਨਾਲ ਸੁਣ ਤੇ ਪੜ੍ਹਨ ਦੇ ਨਾਲ ਵੀ ਤੇਰੇ ਅੰਦਰ ਦੀ ਪਿਆਸ ਬੁਝੇ। ਬਾਣੀ ਦੀ ਤਸੀਰ ਐਸੀ ਹੈ, ਹਜ਼ੂਰ ਨੇ ਤਾਂ ਹੀ ਤਾਂ ਕਿਹਾ ਤੇ ਜੇ ਕਹੀਏ ਵੀ ਇੰਨੀ ਲਿਆਕਤ ਹੋਵੇਗੀ ਤਾਂ ਇਹਦੇ ਅੰਦਰ ਨੂੰ ਸੁੱਖ ਮਿਲਣਾ। ਗੁਰੂ ਸਾਹਿਬ ਜੀ ਤਾਂ ਫਰਮਾਉਂਦੇ ਨੇ ਕਿ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਅੰਦਰ ਨੂੰ ਸਕੂਨ ਦਿੰਦੀ ਹੈ ਬਾਣੀ ਜਦੋਂ ਕੋਈ ਪੜ੍ਹਦਾ, ਚਿੱਤ ਲਾ ਕੇ, ਚਿੱਤ ਲਾ ਕੇ ਕੋਈ ਸੁਣਦਾ ਤੇ ਕੀ ਬਾਬਾ ਅਮਰਦਾਸ ਜੀ ਨੇ ਕੋਈ ਸ਼ਬਦ ਸੁਣਿਆ ਤੇ ਉਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵੱਲ ਚੁੱਕੇ ਨੀ ਆਏ। ਸੱਜਣ ਕੀ ਉਸ ਤੋਂ ਪਹਿਲਾਂ ਅਭਿਆਸੀ ਸੀ ਬਾਣੀ ਦਾ, ਸਿਰਫ ਇੱਕੋ ਸ਼ਬਦ ਉਹਨੇ ਸੁਣਿਆ ਤੇ ਉਹਦੇ ਅੰਦਰ ਨੂੰ ਟਿਕਾ ਮਿਲ ਗਿਆ। ਮੇਰਾ ਸਤਿਗੁਰੂ ਸ਼ਬਦ ਵਿੱਚ ਆਪ ਵਿਰਾਜਮਾਨ ਹੈ, ਸਤਿਗੁਰੂ ਆਪ ਵਚਨ ਰੂਪ ਨੇ ਤੇ ਜਦੋਂ ਕੋਈ ਭਾਵਨਾ ਨਾਲ ਸ਼ਬਦ ਨੂੰ ਸੁਣਦਾ ਉਹਦੇ ਅੰਦਰ ਨੂੰ ਟਿਕਾ ਮਿਲਦਾ। ਉਹਨੇ ਕਿਹਾ ਸੱਜਣਾ ਸਮਝ ਮੈਨੂੰ ਕੋਈ ਨੀ ਪਈ, ਪਰ ਤੇਰੇ ਵਚਨ ਸੁਣ ਕੇ ਅੰਦਰ ਨੂੰ ਸੁੱਖ ਮਿਲਿਆ। ਭਾਈ ਸਾਹਿਬ ਕਹਿੰਦੇ ਨੇ ਅਸਲ ਵਿੱਚ ਇਹ ਸੁੱਖਾਂ ਦੇ ਦਾਤੇ ਦੇ ਵਚਨ ਨੇ ਤੇ ਜਿਹੜਾ ਵੀ ਸੁਣੇ ਇਹਦੇ ਅੰਦਰ ਨੂੰ ਸੁੱਖ ਮਿਲਣੇ। ਹਜ਼ੂਰ ਕਹਿੰਦੇ ਨੇ ਦੇਖੋ ਸੱਜਣਾ ਜੇ ਸ਼ਾਂਤੀ ਚੰਨ ਹੈ, ਸਹਿਜ ਚੰਨ ਹੈ ਤੇ ਫਿਰ ਇੱਕ ਕੰਮ ਕਰ, ਰਤਨਾ ਨਾਲ ਜਪਣਾ ਸ਼ੁਰੂ ਕਰ ਦੇ। ਉਹਦੇ ਗੁਣ ਦਾ ਰਤਨਾ ਗੁਣ ਗੋਪਾਲ ਜਿਤ ਗਾਇਨ, ਸ਼ਾਂਤ ਸਹਿਜ ਰਹਿਤ ਮਨ ਉਪਜਿਓ ਸਗਲੇ ਦੁੱਖ ਪਲਾਇਨ। ਤਾਂ ਹੀ ਸਾਹਿਬ ਨੇ ਕਿਹਾ ਕਿ ਉਠਤ ਸੁਖੀਆ ਬੈਠ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆਂ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਾਂ ਸਹਾ ਪ੍ਰਭ ਤੂਵਰ ਸੰਤਾ, ਘਰ ਸੁਖ ਵਧਿਆ ਬਾਹਰ ਸੁਖ ਪਾਇਆ, ਪਰ ਕਦੋਂ ਕਹੋ ਨਾਨਕ ਗੁਰ ਮੰਤਰ ਦਿਲਾਇਆ। ਜਿਨ੍ਹਾਂ ਨੇ ਗੁਰੂ ਕੇ ਮੰਤਰ ਨੂੰ ਦ੍ਰਿੜ ਕੀਤਾ ਉਹਨਾਂ ਦੇ ਸਗਲੇ ਦੁੱਖ ਪਲਾਇ। ਪਲਾਇਣ ਦਾ ਅਖਰੀ ਅਰਥ ਹੁੰਦਾ ਚਲੇ ਜਾਣਾ, ਪਲਾਇਣ ਕਰਨਾ, ਤੁਰ ਜਾਣਾ, ਦੌੜ ਜਾਣਾ, ਭੱਜ ਜਾਣਾ। ਕਹਿੰਦੇ ਉਹਨਾਂ ਦੇ ਜਿਤਨੇ ਵੀ ਦੁੱਖ ਸਨ ਉਹ ਸਾਰੇ ਪਲਾਇਣ ਕਰ ਗਏ, ਚਲੇ ਗਏ ਜਦੋਂ ਉਹਨਾਂ ਨੇ ਪਰਮਾਤਮਾ ਦੇ ਪ੍ਰਭੂ ਦੇ ਨਾਮ ਨੂੰ ਜਪਿਆ। ਹਜ਼ੂਰ ਫਿਰ ਕਹਿ ਰਹੇ ਨੇ ਕੇਵਲ ਅੰਦਰ ਦਾ ਸੁੱਖ ਨਹੀਂ, ਫਿਰ ਜੋ ਮੰਗ ਹੈ ਸੋਈ ਸੋਈ ਪਾਵ ਹੈ। ਜੋ ਕੁਝ ਉਹ ਮੰਗਦੇ ਨੇ ਉਹ ਕੁਝ ਪਰਮਾਤਮਾ ਉਹਨਾਂ ਨੂੰ ਦੇ ਦਿੰਦਾ। ਹੁਣ ਜਿਹਨੇ ਅੰਦਰ ਸ਼ਾਂਤੀ ਮਿਲ ਗਈ ਉਹਨੇ ਮੰਗਣਾ ਹੋਰ ਕੀ ਹੈ ਜੀ, ਜਿਹਨੇ ਅੰਦਰ ਨੂੰ ਸਹਿਜ ਮਿਲ ਗਿਆ ਉਹਨੇ ਹੋਰ ਮੰਗਣਾ ਕੀ, ਜਿਹਦੇ ਅੰਦਰ ਨੂੰ ਪੂਰਨ ਤੌਰ ਤੇ ਆਨੰਦ ਮਿਲ ਗਿਆ ਉਹਨੇ ਹੋਰ ਮੰਗਣਾ ਕੀ ਹੈ। ਉਹ ਜਦੋਂ ਵੀ ਮੰਗੇਗਾ ਬਸ ਇਹੀ ਮੰਗੇਗਾ, ਮੇਰੇ ਮਾਲਕ ਜੀ ਵਿਚਰ ਨਾਹੀਂ ਦਾਤਾਰ, ਆਪਣਾ ਨਾਮ ਦੇਖੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੋ ਇਹੋ। ਉਹ ਜਦੋਂ ਸ਼ਾਂਤੀ ਵਾਲੇ ਮੰਗੇਗਾ ਤੇ ਇਹ ਦਾਤ ਮੰਗੇਗਾ, ਤਮਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ, ਕਰ ਕਿਰਪਾ ਮੋਹੇ ਨਾਮ ਦੇਖੋ ਨਾਨਕ ਦਰ ਕਰੀਤਾ। ਜਦੋਂ ਵੀ ਉਹ ਮੰਗੇਗਾ ਇੱਕੋ ਹੀ ਦਾਤ ਮੰਗੇਗਾ, ਦਾਤਾ ਜੀ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀ ਜੈ ਬੰਦਗੀ। ਪਰ ਜੋ ਵੀ ਉਹ ਜੇ ਪਦਾਰਥ ਮੰਗੇ, ਵੈਸੇ ਤਾਂ ਪਦਾਰਥ ਤਾਂ ਬਿਨਾਂ ਮੰਗਿਆ ਵੀ ਉਹਨੂੰ ਮਿਲਣੇ ਨੇ। ਜੋ ਮੰਗ ਹੈ ਸੋਈ ਸੋਈ ਪਾਵੈ ਹੈ, ਸੇਵ ਹਰ ਕੇ ਚਰਨ ਰਸਾਇਣ। ਰਸਾਇਣ ਦਾ ਅਰਥ ਹੁੰਦਾ ਰਸਾਂ ਦਾ ਫਲ, ਪਰਮਾਤਮਾ ਦੇ ਚਰਨ ਉਹਨਾਂ ਨੂੰ ਸੇਵ, ਉਹਨਾਂ ਦਾ ਧਿਆਨ ਕਰ, ਸਿਮਰਨ ਕਰ, ਉਹ ਰਸਾਂ ਦੇ ਘਰ ਨੇ। ਜੋ ਕੁਛ ਤੂੰ ਮੰਗੇਗਾ ਉਹ ਕੁਛ ਤੈਨੂੰ ਮਿਲ ਜਾਏਗਾ। ਹਜ਼ੂਰ ਫਿਰ ਫਰਮਾਉਂਦੇ ਨੇ शांति मिलेगी, सुख मिलेगा, सहज मिलेगा, फिर जन्म मरण दोहों से छूटे। जन्म से मरण का जरा दुख है ना, ये दोनों जमना ते मरना, क्योंकि जेड़ा जमे है ना वो मरण का दुख के नाल लिखा के लिया ही है। जिदा जन्म हुआ उन्हें मरना जरूर। हजूर कहने जन्म से मरण दोनों दुखा तो छुट जाएगा। भवजन जगत तरायण आ जेड़ा संसार जिन्हों आप भवजल कहने बड़ा दिखम है, तरिया नहीं जा सकता। जदो तू प्रभु दे सिमरन नू करेगा ते परमात्मा दा नाम तेनू इस दिखम संसार तो उतार देगा। फिर साहब अखीर विच फरमाउन लगे, खोजत खोजत तत विचारियो। हजूर फरमाते ने खोज खोज के इस तत वस्तु से पहुंचे। अखीर से तत की गल ए वे कि दास गोविंद पारायण अविनाशी खेम चाह है जे नानक सदा सिमर नारायण। हजूर फरमाते ने कि जेड़े दास गोविंद परायण एदा अर्थ करांगे कि तत वस्तु ए वे कि जेड़े प्रभु दे दास प्रभु दे परायण हो गए ने, ओदे समर्पित हो गए ने, ओदे चरणां दी जुड़ गए ने, उन्हां नूं अविनाशी सुख मिलदा है। जे तू भी अविनाशी सुख जाने अविनाशी खेम चाह है जे नानक, तन गुरु अर्जुन पिता जी फरमाउंदे ने जे तू भी अविनाशी खेम चाह ते आरंभ विच अर्ज कीती सी एक सुख हुंदा थोड़ चिरा, एक हुंदा अविनाशी। अविनाशी का अर्थ हुंदा जिस सुख ने कभी नाश भी नहीं होना। देखो संसार के सुख अविनाशी ने, अज धन है कल नूं चला जाएगा, कादा अविनाशी सुख है। अज अरोगता है कल नूं रोग लग जाएगा, कादा अविनाशी सुख है। अज लोकी वाह 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 करते ने कल नूं लोग नफरत करनगे, कादा अविनाशी सुख है। अज साडे कोल पदार्थ भोगण वास्ते इंद्रिया विच ताकत है, कल नूं इंद्रिया की ताकत चली जाए, कादा अविनाशी सुख है। असली सुख तो जिन्हों गुरु अर्जन साहब कहने सुख महल जाके ऊंच द्वारे, ता मैं बस है भगत प्यारे, सहज कथा प्रभ की अत मीठी, बिरले काहू नेत्रो दीखी रहाओ, तै गीत नाद अखारे संगा, ऊआ संत करे हर रंगा, तै मरना जीवन शोक न रखा, साठ नाम की अमृत वरखा। किन्ने ओ सुख जिदे विच रब दे भगत जन वसदे नी, सुख महल जाके ऊंच द्वारे, ता मैं बस है भगत प्यारे, प्रभु दे भगत उस महल विच रहिंदे ने जिथे गुरु के सिखो। दुख ने केवल सुख ही सुख है, ते जिन्हां नूं सुख मिलिया उन्हां ने उस आनंद नूं मान के कहा कि संतो संतो मन पवन है सुख बनिया। हुण इहदे बड़े प्यारे अर्थ कीते ने गुरमुख महापुरशां ने, कहिंदे जिहड़ा मन पवन की तरह है। पवन का सुभाव नहीं सिखना कोई नहीं, हवा कभी भी खलोती नहीं, निरंतर चलती पई है। कहिंदे जिहड़ा मन पवन की तरह बिलकुल टिकदा नहीं, गुरु के सिखो अज वो मन बिलकुल टिक गया। संतो मन पवन है सुख बनिया, किस योग प्राप्त करिया। ते महाराज जिहड़ा पवन की तरह मन है टिक किवें गया, कहन लगे मन का ना टिकण का कारण ये इंद्रे। देखो इन्हों का संबंध ही ऐसा है, मन जिहड़ा है ना इन्हू गुरु साहब ने राजा की बाणी विच कहा यही तो सारे दुखा का पुआड़े की जड़, यही इंद्रिया नु कहिंदा इंद्रे इन्हू ही तलाह देंदे ने। ते जदो सारे चोर रस जाने उदो फिर चेते रखो अफसर भी चोर हुंदे ते अगे नौकर भी चोर हुंदे ने, सारी घाला माला करी जाते। ते मन जदो पाप कमांदा चोरी करदा है ना, ते नेत्रां नु कहिंदा है कि पर धन पराई दौलत पराए सुख रूप तको। नेत्र देखते ने मन कहिंदा ते नेत्र देखते ने, ते जदो मन खुली छुट्टी देदा ना फिर नेत्र धक्के नाल ही उन्हां नूं इनफॉर्मेशन पहुंचाई जांदे ने, सब कुछ दसी जांदे ने, कन्न जिहड़े नूं वी इतलाह देई जांदे ने। गुरु साहिब कहिंदे ने मन पवन की तरह टिकदा नहीं सी, ते गुरु जी कोल जा के कहा दाता जी मन दा सुख किवें मिलेगा। कहण लगे अपने जिहड़े इंद्रे जिन्हां विच अंदर कलेश जांदा है ना इन्हां नूं बंद करन दी जांच सिख लै। दातार जी ने शब्द वरते ने संतो मन पवन सुख बनिया कि जोग प्राप्त करिया गुर दिखलाई मोरी जित मिर्ग पड़ता है चोरी मोट लिए दरवाजे बाजियले अनहद बाजे कहने जिन्ना तवारिया रही साडे अंदर दुख जाता थे तवारे भी डर गए ने कहने असि जदो इन्हना नु गुरु जी की कृपा न बंद कर लिया ना हुण करिए की असि एक अर्थ लै तुरनी जे किसी गुरु साहब ने बाणी विच किया है ते विच कोई शक नहीं कहने की दिन पर पीती कपती कूड़ी कूड़ी अच्छी नीच दे उनका पुत्र जाएगा झूठ गुमान उन्हें का मतलब है कि नहीं कोई नेत्र बंद करके भक्ति करता हो हर बंदे कपती अति नेत्र बंद करके कह देने भी ये गुरमत का सिद्धांत ही कोई नेत्र बंद करने नहीं जे आपे नु देखना है तो बाहर नु झाकना बंद कर दे जे अंदर नु सुनना है तो बाहर का सुनना बंद करिए जे जीव नु रस देना है अंदर का ते बाहर दे रसा को मुक्त करना पड़ेगा एक महापुरुष सेवा पंथी हुए ने ओ की कर दे सन प्रसादा पानी उन्हें घट ही छकना बोलना भी घट ते किसे ने कह दिता महापुरुषो भी रब ने खान पीन नु दिता है हुण इहदे उत्ते जे अपने ढंग नाल करदे ना खाना पीना पवित्र है बेतोन रिज संभाए भी जो कुछ दिता है भक अभक सब खाई जाइए ते मगरो तुख का भी जी खाना पीना पवित्र है अपने तरीके की लभे एकदम कोई नहीं जी कृपाण भेज करके जो मर्जी छक लो गुर प्रसाद भूमिका नाम बिलकुल नहीं सतगुरु जी ने अमृत बाणी विच एक कृपा कीती है कहने देखो जिस तरह का बंदा अन्न खांदा है ना उस तरह बंदे का मन जरूर बन जाता है ते जीओ जी बिरती वाला अन्न पकांदा है क्षमा करो खान वाले उत्ते भी उत्ते असर हो जाता है और जेड़ा सलोक गुरमुख प्यारे पढ़ते हैं कि काम करो दर लोग मो बिरस जाए अहमेव नानक सब शरणागति कर प्रसाद गुरदेव लंगर छकन तो पहला पढ़िया जाता है कि कई बार आना भी है क्यों पढ़ने की लोड़ इन पढ़ने तो सज्जन कई कह भी देते हैं एक महापुरुषा ने बहुत सोहने अर्थ किए सन कहने अन्न बीज दिया अन्न नु गांदिया अन्न नु पकांदिया प्रसादे नु वंडदिया कई हत्थां विच निकल के आए पता नहीं उस वेले बंदे की कियो जी बिरती होवेगी जदो अन्न नु तैयार किया होना है ते सज्जना जदो सलोक पहला पढ़िया जांदा है इहदा मतलब इह सतगुरु मेहर करियो ਜਿਸ ਵੀ ਬਿਰਤੀ ਨਾਲ ਪੜਿਆ ਗਿਆ ਜੇ ਵਕਾਰੀ ਬਿਰਤੀ ਨਾਲ ਵੀ ਹੈ ਤੇ ਕਿਰਪਾ ਕਰੋ ਤੁਸੀਂ ਇਹਨੂੰ ਸ਼ਕਲ ਤੋਂ ਬਾਅਦ ਮੇਰੇ ਅੰਦਰ ਇਹੋ ਜਿਹੇ ਫੁਰਨੇ ਨਾ ਉੱਠ ਮੇਰੇ ਅੰਦਰ ਇਹੋ ਜਿਹੇ ਖਿਆਲ ਨਾ ਉੱਠ ਜਾ ਉਹਨਾਂ ਮਹਾਂਪੁਰਸ਼ਾਂ ਨੇ ਬੜਾ ਆਨੰਦ ਵਿੱਚ ਰਹਿਣਾ ਤੇ ਕਿਹਾ ਕਿ ਤੁਸੀਂ ਕਿਉਂ ਨਹੀਂ ਛੱਡਦੇ ਕਿਉਂ ਨਹੀਂ ਇਸ ਨੂੰ ਆਨੰਦ ਨੂੰ ਮਾਣਦੇ ਉਹ ਇੱਕੋ ਗੱਲ ਕਹਿੰਦੇ ਸਨ ਕਿ ਜਦੋਂ ਕਿਲੇ ਨੂੰ ਫਤਿਹ ਕਰਨਾ ਹੋਵੇ ਤੇ ਸਿਆਣੇ ਬੰਦੇ ਕੀ ਕਰਦੇ ਨੇ ਪਹਿਲਾਂ ਕਿਲੇ ਦਾ ਰਸਤ ਪਾਣੀ ਬੰਦ ਕਰਦੇ ਨੇ ਤੇ ਦੁਸ਼ਮਣ ਆਪਣੇ ਆਪ ਹੀ ਹੱਥ ਖੜੇ ਕਰ ਦਿੰਦਾ ਹੈ ਕਹਿੰਦੇ ਨੇ ਜੇ ਅੰਦਰ ਦੇ ਕਿਲੇ ਨੂੰ ਫਤਿਹ ਕਰਦਾ ਹੈ ਤੇ ਜਿੰਨੀ ਦੇਰ ਤੱਕ ਮਨ ਨੂੰ ਸਵਾਸ ਦੇਈ ਜਾਂਗੇ ਇਹਨੇ ਕਿਤੇ ਕਾਬੂ ਆਉਣਾ ਹੈ ਕਹਿਣ ਲੱਗੇ ਇਹਦਾ ਰਸਤ ਪਾਣੀ ਬੰਦ ਕਰੀਏ ਤੇ ਆਪਣੇ ਆਪ ਹੀ ਟਿਕਾ ਵਿੱਚ ਆ ਜਾਂਦਾ ਪਰ ਰਸਤ ਪਾਣੀ ਦਾ ਮਤਲਬ ਇਹ ਨਹੀਂ ਕਿ ਰੋਟੀ ਖਾਣੀ ਕਰਦੇ ਨੇ ਵੀ ਜਿਹੜੀ ਗਲਤ ਤਰੀਕੇ ਨੇ ਉਹਨਾਂ ਤੋਂ ਆਪਣੇ ਆਪ ਨੂੰ ਕਾਬੂ ਪਾਈਏ ਤੇ ਜੇ ਅਵਨਾਸੀ ਸੁੱਖ ਜਾਂਦੇ ਹਾਂ ਸਦੀਵ ਕਾਲ ਦਾ ਸੁਖ ਚਾਹੁੰਦੇ ਹਾਂ ਤੇ ਉਹ ਪਰਮਾਤਮਾ ਦੀ ਭਜਨ ਬੰਦਗੀ ਪ੍ਰਭੂ ਦੇ ਸਿਮਰਨ ਵਿੱਚ ਕਬੀਰ ਸਾਹਿਬ ਨੇ ਕਿਹਾ ਸੰਤੋ ਮਨ ਪਵਨੇ ਸੁਖ ਬਣਿਆ ਕਿ ਜੋਗ ਪ੍ਰਾਪਤ ਬਣਿਆ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਹ ਲੀਏ ਦਰਵਾਜੇ ਬਾਜੀਆਂ ਨੇ ਅਨਦ ਬਾਕੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਭਾ ਕਰਿਆ ਦੇਖੋ ਕੈਸੀ ਕਿਰਪਾ ਕੀਤੀ ਕਹਿੰਦੇ ਨੇ ਅੰਦਰ ਵਾਲਾ ਧੜਾ ਕੁੰਭ ਕਮਲ ਜਲ ਭਰਿਆ ਫਿਰਦਾ ਕੌਣ ਭਰਿਆ ਪਿਆ ਸੀ ਪਾਣੀ ਦੇ ਨਾਲ ਪਰ ਭਰਿਆ ਸੀ ਵਕਾਰਾਂ ਦੇ ਨਾਲ ਜਲ ਮੇਟਿਆ ਉਭਾ ਕਰਿਆ ਦੇਖੋ ਇੱਥੇ ਉਂਦਾ ਨੀ ਉਭਾ ਸ਼ਬਦ ਵਰਤੇ ਜੇ ਉਂਦਾ ਵਰਤਾਂਗੇ ਉਹਦਾ ਅਰਥ ਹੋਵੇਗਾ ਕਿ ਉਠਾ ਉਰਦ ਮੁੱਖ ਵਿੱਚ ਜਿਸੀ ਕਹਿ ਸਕਦੇ ਹੁਣ ਕਿੰਨੇ ਜਲ ਮੇਟਿਆ ਉਭਾ ਉਭਾ ਕਰਿਆ ਜਿਹੜਾ ਆ ਪਾਣੀ ਭਰਿਆ ਤੇ ਉਹ ਡੋਲ ਕੇ ਖਾਲੀ ਕਰ ਦਿੱਤਾ ਗਿਰਦਾ ਭਾਂਡਾ ਗੁਰੂ ਜੀ ਨੇ ਤੇ ਪਰਤ ਕੇ ਬਿਲਕੁਲ ਸਿੱਧਾ ਕਰ ਦਿੱਤਾ ਹੁਣ ਇਹਦੇ ਵਿੱਚ ਗੁਰੂ ਦੀ ਬਖਸ਼ਿਸ਼ ਦਾ ਸੁੱਖ ਆਵੇਗਾ ਹਜ਼ੂਰ ਜੀ ਕਿਰਪਾ ਕਰਦੇ ਨੇ ਜੇ ਅਬਨਾਸੀ ਖੇਮ ਚੰਦ ਹੈ ਕਿ ਜਿਹੜਾ ਸੁੱਖ ਕਦੀ ਖਤਮ ਨਾ ਹੋਵੇ اس کے گھر کے تیرت صدا سمر نارائن صدا اس پرماتما دے نارائن دے نام نو جپ تے جنہ جنہ نے جپے انہوں نے سکھ پایا تن گرو گرنتھ صاحب کرپا کر اسی بھی رتنا نال پربھو دی بندگی کر سکیے تے گرو دے دتے ہوئے نام نو جپیے تے نام سانو پنجا پیاریا نے تن گرو گرنتھ صاحب کی حضوری وچ گرو گرنتھ صاحب کی تابیا وچ گرو جی کی دتی ہوئی جگت وچ رہ کے سانو پنج گرو کے لال نام درڑ کرا دے گی انہوں نے اپنے اندر نام کا سنچار ہوتا ہے یہ کدی بھولیے نہ میں ہر بار بینتی کرنا ہوں امرت پرچار امرت سنچار اندر پرچار درد ہوں پریرنا دینی سنچار درد ہوں نرنتر وہ چلا دینا جدو امرت سنچار ہوں گرو گرنتھ صاحب جی نے پانچ گرو کے لال نے گرو گرنتھ صاحب جی وچوں بانی دا سنچار انہاں پنجاں وچ ہوندا ہے تے پنجاں وچوں سنچار باتیں وچ ہوندا ہے تے باتیں وچوں او سنچار جگیا سواں وچ چلا جاندا ہے ستگرو مہر کر اسی اس نام امرت نوں لے کے گرو دیاں خوشیاں پراپت کر سکیے انہیاں کو بینتیاں اج پروان کریو بےانت پھلاں ہویاں نے دھن گرو گرنتھ صاحب جی دی بانی آزاد ہو دے اسی الپا جیون تن گرو گرنتھ صاحب کرپا کر سانو اپنی چرن شرن نام دیا داتا بخشن واہ گرو جی کا خالصہ واہ گرو جی کی فتح